प्रकार खोजहिं सब ताकौ ਬਿਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਣ ਬਸਦਾ ਕਰ ਉਰਦ ਤਾਪ ਲੈ ਗੈਨ ਇਹ ਬਿਧ ਨਹਿ ਪਤੀਆਨੂ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਿਸੰਗਤ ਦੀਆਂ ਘੜੀਆਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਹਿਲਾਂ ਵੀ ਆਪ ਸੰਗਤਾਂ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਰਹੇ ਹੋ, ਉਸੇ ਲੜੀ ਨੂੰ ਹੁਣ ਆਪਾਂ ਅੱਗੇ ਫਿਰ ਤੋਰ ਰਹੇ ਹਾਂ। ਰਾਗ ਤਨਾਸਰੀ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਦੀ ਬਾਬਤ ਮਥੁਰਾ ਭੱਟ ਜੀ ਨੇ ਬਹੁਤ ਖੂਬ ਲਿਖਿਆ ਹੈ, ਤਰਨ ਗਗਨ ਨਵਖੰਡ ਮਹਿ ਜੋਤ ਸਵੈਰੂਪੀ ਰਹਿਓ ਪਰ ਪਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਥੁਰਾ ਭੱਟ ਦੀ ਦ੍ਰਿਸ਼ਟੀ ਵਿੱਚ ਸਾਕਸ਼ਾਤ ਪਰਮੇਸ਼ਰ ਰੂਪ ਹਨ, ਇਹਦੇ ਵਿੱਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਵੀ ਨਹੀਂ ਹੈ। ਗੁਰਮਤਿ ਦਾ ਸਿਧਾਂਤ ਇਹੀ ਹੈ, ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਅਤੇ ਪਾਰ ਬ੍ਰਹਮ ਦੇ ਵਿੱਚ ਕੋਈ ਅੰਤਰ ਹੈ ਹੀ ਨਹੀਂ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਨੂੰ ਮਨ ਦਾ ਚੈਨ ਮਨ ਦੀ ਸ਼ਾਂਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ ਜਦੋਂ ਆਪਾਂ ਅਜੋਕੇ ਸਮੇਂ ਸਾਰੇ ਸੰਸਾਰ ਵੱਲ ਦ੍ਰਿਸ਼ਟੀ ਮਾਰ ਕੇ ਦੇਖਦੇ ਹਾਂ। ਤਾਂ ਸੱਚਮੁੱਚ ਸਾਰਾ ਸੰਸਾਰ ਹੀ ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਕਿਸੇ ਗੁੱਝੀ ਅੱਗ ਵਿੱਚ ਸੜ ਰਿਹਾ ਹੈ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਇਸ ਸੱਚਾਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਸਾਰੇ ਸੰਸਾਰ ਦੇ ਵਿੱਚ ਹੀ ਅੱਗ ਮੱਚ ਰਹੀ ਹੈ, ਪਰ ਗੁੱਝੀ ਅੱਗ ਹੈ। ਤੁਸੀਂ ਉਸ ਗੁੱਝੀ ਅੱਗ ਨੂੰ ਅਨੁਭਵ ਕਰਨਾ ਹੋਵੇ ਤਾਂ ਆਪਣੇ ਅੰਦਰ ਵੱਲ ਸਾਨੂੰ ਝਾਤ ਮਾਰਨੀ ਪਵੇਗੀ। ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖਦੇ ਹਾਂ, ਦੂਸਰਿਆਂ ਦੇ ਵੀ ਮਨ ਦੇ ਅੰਦਰ ਝਾਤ ਮਾਰ ਕੇ ਦੇਖਦੇ ਹਾਂ, ਕਿਸੇ ਨਾ ਕਿਸੇ ਵਿਕਾਰ ਦੀ, ਕਿਸੇ ਨਾ ਕਿਸੇ ਅੱਗ ਦੇ ਵਿੱਚ ਅਸੀਂ ਸਾਰੇ ਹੀ ਸੜ ਰਹੇ ਹਾਂ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅੱਗ ਦੇ ਬਾਰੇ ਜ਼ਿਕਰ ਵੀ ਕੀਤਾ ਹੈ। ਉਹ ਕਿਹੜੀ ਅੱਗ ਹੈ ਜਿਹਦੇ ਵਿੱਚ ਅਸੀਂ ਸੜ ਰਹੇ ਹਾਂ? ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਉਹ ਅੱਗ ਹੈ ਮਾਇਆ ਦੀ, ਮਾਇਆ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ, ਇਹ ਗੁੱਝੀ ਅੱਗ ਹੈ। ਕਿਹੜਾ ਆਦਮੀ ਹੈ ਜਿਹੜਾ ਮਾਇਆ ਦੇ ਨਾਲ ਰੱਜਿਆ ਹੋਵੇ? ਹਰ ਇੱਕ ਦੇ ਮਨ ਦੇ ਵਿੱਚ ਇੱਕ ਐਸੀ ਅੱਗ ਬਲ ਰਹੀ ਹੈ, ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕੋਈ ਵੀ ਮਨੁੱਖ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹੜਾ ਇਹ ਗੱਲ ਆਖ ਸਕੇ ਬਈ ਮੈਂ ਮਾਇਆ ਦੇ ਨਾਲ ਰੱਜ ਗਿਆ ਹਾਂ। ਮਾਇਆ ਨਾਲ ਰੱਜ ਕਿਸੇ ਨੂੰ ਨਹੀਂ ਆਉਂਦਾ, ਇਹ ਗੁੱਝੀ ਅੱਗ ਹੈ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਇਹ ਧੰਨ ਗੁਰੂ ਨਾਨਕ ਜੀ ਮਹਾਰਾਜ ਦੇ ਬਚਨ ਨੇ। ਉਸ ਕਰਤਾ ਪੁਰਖ ਵਾਹਿਗੁਰੂ ਨੇ ਸੰਸਾਰ ਇੱਕ ਅਜਿਹਾ ਸਾਗਰ ਪੈਦਾ ਕੀਤਾ ਹੈ। ਸਰ ਵਰੜੈ ਦਾ ਅਰਥ ਹੈ ਸਰੋਵਰ ਅਥਵਾ ਸਾਗਰ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਇਹ ਸੰਸਾਰ ਇੱਕ ਐਸਾ ਸਾਗਰ, ਇੱਕ ਐਸਾ ਸਮੁੰਦਰ ਵਾਹਿਗੁਰੂ ਨੇ ਸਿਰਜਿਆ ਹੈ ਜਿਹਦੇ ਅੰਦਰ ਪਾਣੀ ਪਾਵਕ ਤਿਨਹਿ ਕੀਆ। ਪਾਣੀ ਦੀ ਥਾਂ ਵਾਹਿਗੁਰੂ ਨੇ ਅੱਗ ਨੂੰ ਪੈਦਾ ਕੀਤਾ ਹੋਇਆ। ਸੰਸਾਰ ਸਮੁੰਦਰ ਦੇ ਵਿੱਚ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ, ਉਹ ਕਿਹੜੀਆਂ ਨਦੀਆਂ ਹਨ? ਹਜ਼ੂਰ ਨੇ ਉਹਨਾਂ ਦੇ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੰਸ ਤੋਂ ਮੁਰਾਦ ਹੈ ਹੰਕਾਰ ਦੀ, ਹੰਕਾਰ ਵੀ ਇੱਕ ਅੱਗ ਦੀ ਨਦੀ ਜਿਹਦੇ ਵਿੱਚ ਅਸੀਂ ਸਾਰੇ ਸੜ ਰਹੇ ਹਾਂ। ਹੇਤ ਦਾ ਅਰਥ ਹੈ ਮੋਹ, ਮੋਹ ਵੀ ਇੱਕ ਅੱਗ ਦੀ ਨਦੀ ਹੈ ਜਿਸ ਮੋਹ ਦੇ ਵਿੱਚ ਅਸੀਂ ਸਾਰੇ ਸੜ ਰਹੇ ਹਾਂ। ਲੋਭ ਤੀਸਰੇ ਨੰਬਰ 'ਤੇ, ਲੋਭ ਵੀ ਇੱਕ ਅੱਗ ਦੀ ਨਦੀ ਹੈ ਜਿਹਦੇ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ। ਅਤੇ ਚੌਥੇ ਨੰਬਰ 'ਤੇ ਹੰਸ, ਹੇਤ, ਲੋਭ, ਕੋਪ, ਕੋਪ ਕਹਿੰਦੇ ਨੇ ਕ੍ਰੋਧ ਨੂੰ, ਕ੍ਰੋਧ ਵੀ ਇੱਕ ਅੱਗ ਦੀ ਨਦੀ ਹੈ। ਇਹ ਚਾਰ ਅੱਗ ਦੀਆਂ ਨਦੀਆਂ ਨੇ ਜਿਨ੍ਹਾਂ ਵਿੱਚ ਅਸੀਂ ਸੜ ਰਹੇ ਹਾਂ। ਹੁਣ ਸਵਾਲ ਇਹ ਹੈ, ਸੰਸਾਰ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਇਹ ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ, ਅਤੇ ਅਸੀਂ ਜਿਤਨੇ ਵੀ ਜੀਵ ਹਾਂ ਸੰਸਾਰ ਸਾਗਰ ਦੇ ਵਿੱਚ ਆਏ ਹੋਏ, ਅਸੀਂ ਸਾਰੇ ਹੀ ਸੜ ਰਹੇ ਹਾਂ। ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਹੁਣ ਸਵਾਲ ਇਹ ਹੈ ਵੀ ਸੜ ਤੇ ਅਸੀਂ ਰਹੇ ਹਾਂ ਸਾਰੇ, ਪਰ ਸਾਨੂੰ ਹੁਣ ਸ਼ਾਂਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ, ਚੈਨ ਕਿਵੇਂ ਆ ਸਕਦਾ? ਦੁਨੀਆਂ ਵਿੱਚ ਕੁਝ ਐਸੇ ਵੀ ਪਦਾਰਥ ਨੇ ਜਿਨ੍ਹਾਂ ਨੂੰ ਸ਼ਾਂਤੀ ਪ੍ਰਦ ਮੰਨਿਆ ਗਿਆ ਹੈ, ਪਰ ਹਜ਼ੂਰ ਕਹਿੰਦੇ ਜਿਹੜੇ ਬਾਹਰਲੇ ਪਦਾਰਥ ਨੇ, ਭਾਵੇਂ ਕੁਦਰਤ ਨੇ ਉਹਨਾਂ ਨੂੰ ਸਿਰਜਿਆ ਹੈ, ਉਹ ਸਾਨੂੰ ਬਾਹਰਲੀ ਠੰਡ ਤਾਂ ਦੇ ਸਕਦੇ ਨੇ ਪਰ ਮਨ ਦੀ ਸ਼ਾਂਤੀ ਉਹ ਵੀ ਨਹੀਂ ਦੇ ਸਕਦੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਹੀ ਬਚਨ ਹਨ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਚੰਦਨ ਦੀ ਤਾਸੀਰ ਬਹੁਤ ਠੰਡੀ ਮੰਨੀ ਗਈ ਹੈ। ਦੱਸਦੇ ਨੇ ਜਿਹੜੇ ਜ਼ਹਿਰੀਲੇ ਸੱਪ ਨੇ ਆਪਣੀ ਜ਼ਹਿਰ ਦੇ ਨਾਲ ਸੜਦੇ ਹੋਏ 52 ਚੰਦਨ ਨਾਲ ਜਾ ਕੇ ਲਿਪਟ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੋਂ ਸ਼ਾਂਤੀ ਮਿਲ ਜਾਂਦੀ। ਜਿਹੜਾ ਅਸਲੀ ਚੰਦਨ ਹੈ ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਜੇ ਇੱਕ ਪੂਰਾ ਵੱਡਾ ਕੜਾਹਾ ਪਾਣੀ ਦਾ ਉਬਲਿਆ ਹੋਵੇ ਉਹਦੇ ਵਿੱਚ ਇੱਕ ਤੋਲਾ ਚੰਦਨ ਪਾ ਦਿਓ, ਬਿਲਕੁਲ ਠੰਡਾ ਸੀਤ ਕਰ ਦਿੰਦਾ। ਇਹ ਚੰਦਨ ਦੀ ਤਾਸੀਰ ਦੇ ਬਾਰੇ ਲਿਖਿਆ ਹੋਇਆ। ਪਰ ਹਜ਼ੂਰ ਕਹਿੰਦੇ ਨੇ ਚੰਦਨ ਭਾਵੇਂ ਕਿਤਨਾ ਵੀ ਸ਼ਾਂਤੀਪ੍ਰਦ ਹੋਵੇ ਪਰ ਉਹ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ। ਚੰਦਨ ਚੰਦ ਦੂਸਰੇ ਨੰਬਰ 'ਤੇ ਸੂਰਜ ਦੇ ਮੁਕਾਬਲੇ 'ਤੇ ਚੰਦਰਮਾ ਹੈ, ਜਿਸ ਨੂੰ ਰਾਤ ਦਾ ਦੀਵਾ ਵੀ ਲਿਖਿਆ, ਉਹਦੀ ਵੀ ਰੋਸ਼ਨੀ ਸ਼ਾਂਤੀਪ੍ਰਦ ਮੰਨੀ ਗਈ ਹੈ। ਵੀ ਜਦੋਂ ਰਾਤ ਦੇ ਸਮੇਂ ਚੰਦਰਮਾ ਚੜ੍ਹਦਾ ਹੈ, ਮਿੰਨੀ ਮਿੰਨੀ ਫੁਹਾਰ ਅਤੇ ਮਿੱਠੀ ਮਿੱਠੀ ਰੋਸ਼ਨੀ ਸੁੱਟਦਾ ਹੈ, ਉਹਦੇ ਨਾਲ ਵੀ ਕਹਿੰਦੇ ਨੇ ਸਾਨੂੰ ਸ਼ਾਂਤੀ ਮਿਲਦੀ ਹੈ। ਪਰ ਉਹ ਬਾਹਰਲੀ ਸ਼ਾਂਤੀ ਹੀ ਦੇ ਸਕਦਾ, ਮਨ ਨੂੰ ਉਹ ਵੀ ਨਹੀਂ ਸ਼ਾਂਤ ਕਰ ਸਕਦਾ। ਤੀਸਰੇ ਨੰਬਰ 'ਤੇ ਸਤਿਗੁਰੂ ਲਿਖਦੇ ਨੇ ਚੰਦਨ ਚੰਦਨਾ ਸਰਦ ਰੁੱਤ। ਜਿਹੜੀ ਸਰਦ ਰੁੱਤ ਹੈ, ਠੰਡ ਦੀ ਮੌਸਮ ਹੈ, ਜਿਵੇਂ ਹੁਣ ਅੱਗੇ ਉਹ ਮਾਘ ਦਾ ਮਹੀਨਾ ਆਵੇਗਾ, ਉਸ ਵੇਲੇ ਕਿੰਨੀ ਠੰਡ ਪੈਂਦੀ ਹੈ, ਸਰੀਰ ਸੁੰਨ ਹੋ ਜਾਂਦਾ ਹੈ, ਪਰ ਮਨ 'ਤੇ ਉਸੇ ਤਰ੍ਹਾਂ ਹੀ ਗੁੱਝੀ ਅੱਗ ਵੀ ਸੜਦਾ ਰਹਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਤਨੇ ਵੀ ਬਾਹਰਲੇ ਪਦਾਰਥ ਨੇ ਸ਼ਾਂਤੀਪ੍ਰਦ ਮੰਨੇ ਹੋਏ, ਇਹ ਬਾਹਰਲੇ ਸਰੀਰ ਨੂੰ ਤਾਂ ਠੰਡਾ ਕਰ ਸਕਦੇ ਨੇ, ਬਾਹਰਲੇ ਮਾਹੌਲ ਨੂੰ ਹਵਾ ਨੂੰ ਠੰਡਾ ਕਰ ਸਕਦੇ ਨੇ, ਪਰ ਮਨ ਨੂੰ ਇਹ ਵੀ ਨਹੀਂ ਠੰਡ ਪਹੁੰਚਾ ਸਕਦੇ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਫਿਰ ਮਹਾਰਾਜ ਮਨ ਨੂੰ ਸ਼ਾਂਤੀ ਕਿਵੇਂ ਮਿਲ ਸਕਦੀ ਹੈ? ਤਾਂ ਹਜ਼ੂਰ ਨੇ ਆਪ ਹੀ ਇਸ ਦਾ ਅੱਗੇ ਜਵਾਬ ਦਿੱਤਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਨਾਮ ਦੀ ਤਾਸੀਰ ਬਹੁਤ ਠੰਡੀ ਹੈ। ਨਾਮ ਹੀ ਹੈ ਇੱਕ ਐਸਾ ਸਾਧਨ ਜਿਹਦੇ ਨਾਲ ਸੀਤਲ ਥੀਵੈ ਨਾਨਕਾ ਸਾਡਾ ਮਨ ਠੰਡਾ ਠਾਰ ਹੋ ਸਕਦਾ, ਮਨ ਸ਼ਾਂਤ ਹੋ ਸਕਦਾ। ਨਾਮ ਤੋਂ ਬਿਨਾਂ ਹੋਰ ਕੋਈ ਦੂਸਰਾ ਸਾਧਨ ਨਹੀਂ ਜਿਸ ਦੇ ਨਾਲ ਮਨ ਨੂੰ ਸ਼ਾਂਤੀ ਆ ਸਕੇ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਤੀਰੇ। ਇਹ ਗੁਰਮਤਿ ਦਾ ਸਿਧਾਂਤ ਹੈ, ਬਿਨਾਂ ਨਾਮ ਤੋਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਸਾਰਾ ਸੰਸਾਰ ਗੁੱਝੀ ਅੱਗ ਵਿੱਚ ਛੱਡ ਰਿਹਾ ਹੈ, ਦੱਸੋ ਇਸ ਅੱਗ ਦੇ ਸਾਗਰ ਵਿੱਚ ਸਾਨੂੰ ਸ਼ਾਂਤੀ ਕਿਵੇਂ ਮਿਲ ਸਕਦੀ ਹੈ? ਉਹਦਾ ਸਤਿਗੁਰੂ ਰਹਾਉ ਦੀਆਂ ਪੰਕਤੀਆਂ ਵਿੱਚ ਜ਼ਿਕਰ ਕਰਦੇ ਹਨ, ਉਹੀ ਸਿਧਾਂਤ ਹੈ ਜੋ ਪਹਿਲਾਂ ਸਰਵਣ ਕਰ ਰਹੇ ਹੋ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਗੁਰਮੁਖੋ, ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੋਗੇ, ਨਾਮ ਇੱਕ ਚੰਦਨ ਵਾਂਗ ਹੈ। ਹਜ਼ੂਰ ਨੇ ਬਾਣੀ ਵਿੱਚ ਵੀ ਲਿਖਿਆ, ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰਲੈ ਕੱਟ ਅੰਤਰ ਪੂਜਾ ਹੋਏ। ਜੇ ਅੱਗ ਦੇ ਸੜੇ ਉੱਤੇ ਚੰਦਨ ਛਿੜਕਦੀ ਗਈ ਨਾ ਤਾਂ ਉਹਦੇ ਨਾਲ ਸ਼ਾਂਤੀ ਮਿਲ ਜਾਂਦੀ ਹੈ। ਹਜ਼ੂਰ ਕਹਿੰਦੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤੇ ਅੱਗ ਵਿੱਚ ਸੜ ਰਹੀ ਹੈ, ਪਰ ਵਾਹਿਗੁਰੂ ਦਾ ਨਾਮ ਖੁਨਕ ਦਾ ਅਰਥ ਉਹ ਇੱਕ ਠੰਡਾ ਪਦਾਰਥ ਹੈ, ਉਹ ਇੱਕ ਚੰਦਨ ਦਾ ਅਰਕ ਹੈ। ਜਦੋਂ ਸੜਦੇ ਬਲਦੇ ਸਰੀਰ 'ਤੇ ਚੰਦਨ ਛਿੜਕਿਆ ਜਾਵੇ ਸ਼ਾਂਤੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹਰ ਜੀ ਕੋ ਨਾਮ ਜਪਤ ਮਨ ਚੈਨ। ਵਾਹਿਗੁਰੂ ਜੀ ਦਾ ਨਾਮ ਜਪਦਿਆਂ ਹੋਇਆਂ ਮਨ ਨੂੰ ਚੈਨ ਮਿਲਦਾ, ਮਨ ਨੂੰ ਸ਼ਾਂਤੀ ਮਿਲਦੀ ਹੈ। ਬਹੁ ਪ੍ਰਕਾਰ ਖੋਜਾਂ ਸਭ ਤਾਕੋ ਬਿਖਮ ਨਾ ਜਾਈ ਲੈਣ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਹੈ ਕਿੱਥੇ, ਇਹ ਵੀ ਇੱਕ ਸਵਾਲ ਹੈ ਵੀ ਉਹ ਅੰਮ੍ਰਿਤ ਦਾ ਸੋਮਾ ਹੈ ਕਿੱਥੇ, ਉਹ ਚੰਦਨ ਦਾ ਬਿਰਸ਼ ਹੈ ਕਿੱਥੇ। ਹਜ਼ੂਰ ਕਹਿੰਦੇ ਉਹ ਬਾਹਰ ਨਹੀਂ, ਸਾਡੇ ਅੰਦਰ ਹੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਂ। ਬਹੁ ਪ੍ਰਕਾਰ ਕੋਜੈ ਸਭ ਤਾਕੋ। ਉਸ ਨਾਮ ਦੇ ਅੰਮ੍ਰਿਤ ਦੇ ਸੋਮੇ ਨੂੰ ਬਹੁ ਤਰ੍ਹਾਂ ਦੇ ਨਾਲ ਲੋਕ ਭਾਲਦੇ ਫਿਰਦੇ ਨੇ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਦਾ ਸੋਮਾ ਸਾਡੇ ਅੰਦਰ ਹੀ ਹੈ। ਬਹੁਤ ਤਰ੍ਹਾਂ ਦੇ ਨਾਲ ਲੋਕ ਉਸਨੂੰ ਪਾਲਦੇ ਫਿਰਦੇ ਨੇ। ਬਿਖਮ ਨਾ ਜਾਈ ਲੈਣ, ਹਜ਼ੂਰ ਕਹਿੰਦੇ ਨੇ ਉਸ ਨੂੰ ਪ੍ਰਾਪਤ ਕਰਨਾ ਬਿਖਮ ਦਾ ਅਰਥ ਹੈ, ਬਹੁਤ ਕਠਿਨ ਹੈ। ਜਿਵੇਂ ਜਿਹੜਾ ਬਾਵਨ ਚੰਦਨ ਹੈ ਨਾ, ਉਸ ਤੱਕ ਜਾਣਾ ਬਹੁਤ ਕਠਿਨ ਹੁੰਦਾ, ਕਿਉਂਕਿ ਉਹਦੇ ਆਲੇ ਦੁਆਲੇ ਜ਼ਹਿਰੀਲੇ ਸੱਪ ਲਿਪਟੇ ਹੁੰਦੇ ਨੇ। ਇਸੇ ਤਰ੍ਹਾਂ ਉਸ ਨਾਮ ਦੇ ਅੰਮ੍ਰਿਤ ਦੇ ਸੋਮੇ ਦੇ ਪਾਸ ਜਾਣਾ ਵੀ ਇਸ ਲਈ ਕਠਿਨ ਹੈ, ਉਹਦੇ ਆਲੇ ਦੁਆਲੇ ਵੀ ਵਿਕਾਰਾਂ ਰੂਪੀ ਸੱਪਾਂ ਨੇ ਘੇਰਾ ਪਾਇਆ ਹੋਇਆ। ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਜਦੋਂ ਅਸੀਂ ਉਸ ਅੰਮ੍ਰਿਤ ਦੇ ਸੋਮੇ ਤੱਕ ਜਾਣਾ ਹੈ ਨਾ, ਤਾਂ ਉੱਥੇ ਜ਼ਹਿਰੀਲੇ ਸੱਪ ਨੇ, ਵਿਕਾਰ ਨੇ ਸਾਡੇ ਅੰਦਰ ਬੈਠੇ, ਉਹ ਸਾਨੂੰ ਡੰਗ ਮਾਰਦੇ ਨੇ, ਉਹਨਾਂ ਤੋਂ ਬਚਣਾ ਬਹੁਤ ਔਖਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਿਖਮ ਨਾ ਜਾਈ ਲੈਣ, ਉਸ ਨੂੰ ਲੈਣਾ, ਉਸ ਨੂੰ ਪ੍ਰਾਪਤ ਕਰਨਾ ਬਹੁਤ ਕਠਿਨ ਹੈ, ਕਿਉਂ ਉੱਥੇ ਸੱਪ ਵੀ ਨੇ, ਉਹ ਡੰਗ ਮਾਰ ਸਕਦੇ ਨੇ। ਉਹਨਾਂ ਤੋਂ ਬਚਣ ਦੇ ਲਈ ਬੜਾ ਸੋਚ ਸਮਝ ਕੇ ਉੱਥੇ ਕਦਮ ਚੁੱਕਣਾ ਪੈਂਦਾ ਹੈ। ਪਰ ਹਾਂ, ਜਦੋਂ ਗੁਰੂ ਦੀ ਮਿਹਰ ਹੋ ਜਾਵੇ ਤਾਂ ਫਿਰ ਆਪਣੇ ਆਪ ਹੀ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਇਹ ਮਨੁੱਖ ਚਾਹੁੰਦਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਮੈਂ ਵਾਹਿਗੁਰੂ ਨੂੰ ਪ੍ਰਸੰਨ ਕਰਾਂ। ਪਰ ਵਾਹਿਗੁਰੂ ਪ੍ਰਸੰਨ ਕਿਵੇਂ ਹੋ ਸਕਦਾ, ਰੱਬ ਕਿਵੇਂ ਖੁਸ਼ ਹੋ ਸਕਦਾ? ਲੋ, ਇਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ। ਆਪ ਸੰਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ, ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ। ਰਾਗ ਧਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ, ਬਹੁਤ ਸਾਰੇ ਲੋਕ ਆਪਣੇ ਅੰਦਰੋਂ ਸ਼ਾਂਤੀ ਲੱਭਦੇ ਨੇ, ਉਸ ਅੰਮ੍ਰਿਤ ਦੇ ਸੋਮੇ ਨੂੰ ਭਾਲਦੇ ਨੇ, ਪਰ ਬਿਖਮ ਨਾ ਜਾਈ ਲੈਣ, ਉਸਨੂੰ ਪ੍ਰਾਪਤ ਕਰਨਾ ਬਹੁਤ ਔਖਾ ਹੈ। ਹਜ਼ੂਰ ਕਹਿੰਦੇ ਨੇ ਉਹ ਕਿਹੜੇ ਕਿਹੜੇ ਯਤਨ ਨੇ ਜਿਨ੍ਹਾਂ ਦੇ ਨਾਲ ਲੋਕ ਪਾਲ ਕਰਦੇ ਨੇ? ਪੂਜਾ ਵਰਤ, ਕੋਈ ਮੂਰਤੀਆਂ ਦੀ ਪੂਜਾ ਕਰ ਰਿਹਾ ਹੈ, ਖੋੜਸ ਪ੍ਰਕਾਰ ਦੀ ਪੂਜਾ ਮੰਨੀ ਗਈ ਹੈ। ਹਜ਼ੂਰ ਕਹਿੰਦੇ ਨੇ ਕੋਈ ਪੂਜਾ ਦੁਆਰਾ ਉਸ ਅੰਮ੍ਰਿਤ ਦੇ ਸੋਮੇ ਦੀ ਪਾਲ ਕਰਦਾ ਹੈ। ਕਈ ਐਸੇ ਵੀ ਸਾਧੂ ਨੇ ਵਰਤ, ਜਿਹੜੇ ਵਰਤ ਰੱਖਦੇ ਨੇ, ਕੋਈ ਪੁੰਨਿਆਂ ਦਾ ਵਰਤ ਰੱਖਦਾ ਹੈ, ਕੋਈ ਇਕਾਦਸ਼ੀ ਦਾ ਵਰਤ ਰੱਖਦਾ ਹੈ, ਕੋਈ ਚੌਥ ਕਰਵੇ ਦਾ ਵਰਤ ਰੱਖਦਾ ਹੈ। ਹਜ਼ੂਰ ਕਹਿੰਦੇ ਨੇ ਇਹ ਉਸ ਅੰਮ੍ਰਿਤ ਦੇ ਸੋਮੇ ਨੂੰ ਆਤਮਕ ਸ਼ਾਂਤੀ ਨੂੰ ਲੱਭਣ ਦੇ ਯਤਨ ਨੇ। ਪੂਜਾ ਵਰਤ ਤਿਲਕ ਇਸ਼ਨਾਨਾ, ਅਤੇ ਕਿ ਐਸੇ ਵੀ ਵੈਸ਼ਨਵ ਲੋਕ ਨੇ ਜਿਹੜੇ ਆਪਣੇ ਮੱਥੇ ਉੱਤੇ ਤਿਲਕ ਵੀ ਲਾਉਂਦੇ ਨੇ, ਅਤੇ ਕਈ ਦੁਆਦਸ਼ ਤਿਲਕ, 12 ਤਿਲਕ ਵੀ ਲਾਉਂਦੇ ਨੇ। ਹਜ਼ੂਰ ਕਹਿੰਦੇ ਨੇ ਬਈ ਵੇਖ ਲਓ, ਆਪਣੇ ਮਨ ਦੀ ਸ਼ਾਂਤੀ ਲੈਣ ਵਾਸਤੇ ਅਤੇ ਉਸ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਲੋਕ ਆਹ ਕੁਛ ਕਰਦੇ ਨੇ। ਕੋਈ ਪੂਜਾ ਕਰਦਾ ਦੇਵੀ ਦੇਵਤਿਆਂ ਦੀ, ਕੋਈ ਵਰਤ ਰੱਖਦਾ ਹੈ, ਅਤੇ ਕੋਈ ਤਿਲਕ ਲਾਉਂਦਾ ਹੈ। ਚੌਥੇ ਨੰਬਰ 'ਤੇ ਇਸ਼ਨਾਨਾ, ਕਈ ਲੋਕ ਤੀਰਥਾਂ 'ਤੇ ਇਸ਼ਨਾਨ ਵੀ ਕਰਦੇ ਨੇ ਵੀ ਸ਼ਾਇਦ ਇਹਦੇ ਨਾਲ ਹੀ ਰੱਬ ਖੁਸ਼ ਹੋ ਜਾਵੇ। ਪੁੰਨ ਦਾਨ ਬਹੁ ਦੈਨ, ਅਤੇ ਬਹੁਤ ਸਾਰੇ ਲੋਕ ਪੁੰਨ ਦਾਨ ਵੀ ਦਿੰਦੇ ਨੇ। ਪੁੰਨ ਦਾ ਅਰਥ ਹੈ ਕਿਸੇ ਪੁਰਬ ਦੇ ਸਮੇਂ 'ਤੇ ਜਿਹੜਾ ਅਸੀਂ ਦਾਨ ਕਰਦੇ ਹਾਂ ਉਹਨੂੰ ਪੁੰਨ ਕਹਿੰਦੇ ਨੇ, ਅਤੇ ਜਿਹੜਾ ਸਧਾਰਨ ਸਮੇਂ 'ਤੇ ਜਦੋਂ ਕਦੋਂ ਮਰਜ਼ੀ ਆਪਾਂ ਕਿਸੇ ਨੂੰ ਦਾਨ ਕਰਦੇ ਹਾਂ ਉਹਨੂੰ ਦਾਨ ਹੀ ਆਖਿਆ ਜਾਂਦਾ। ਲੋ, ਹਜ਼ੂਰ ਕਹਿੰਦੇ ਨੇ ਲੋਕ ਰੱਬ ਨੂੰ ਖੁਸ਼ ਕਰਨ ਵਾਸਤੇ ਆਹ ਸਾਰੇ ਯਤਨ ਕਰਦੇ ਹਨ। ਕਹੂ ਨਾ ਪੀਜੈ ਸੰਜਮ ਸੁਆਮੀ, ਬੋਲਹਿ ਮਿੱਠੇ ਬੈਨ। ਕਈ ਲੋਕ ਮਿੱਠੇ ਬਚਨ ਵੀ ਬੋਲਦੇ ਨੇ, ਇਹਦਾ ਮਤਲਬ ਇਹ ਹੈ ਉੱਤੋਂ ਤਾਂ ਬੜੀ ਨਿਮਰਤਾ ਦੇ ਨਾਲ ਮਿੱਠੇ ਬੋਲ ਬੋਲਣੇ ਅਤੇ ਆਪਣੇ ਅੰਦਰ ਈਰਖਾ ਵੀ ਹੋਣੀ, ਦਿਲ ਕਾਤੀ ਗੁੜਵਾਤ, ਦਿਲ ਵਿੱਚ ਕਾਤੀ ਛੁਰੀ, ਈਰਖਾ ਹੰਕਾਰ ਅਤੇ ਮੁੱਖ ਵਾਤ ਅਤੇ ਮੁੱਖੋਂ ਮਿੱਠੀਆਂ ਗੱਲਾਂ ਕਰਨੀਆਂ, ਮਿਸ਼ਰੀ ਵਾਂਗੂ ਗੱਲਾਂ ਕਰਨੀਆਂ ਵੀ ਅਗਲੇ ਨੂੰ ਪਤਾ ਨਾ ਲੱਗੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਸਿਆਣੇ ਪੁਰਸ਼ਾਂ ਨੇ ਇੱਕ ਤੱਤ ਕੱਢਿਆ ਹੈ, ਮਨੁੱਖ ਦੇ ਅੰਦਰਲੀ ਭਾਵਨਾ ਨੂੰ ਉਹਦੀਆਂ ਅੱਖਾਂ ਪ੍ਰਗਟ ਕਰਦੀਆਂ ਨੇ। ਜੇ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਹੈ, ਦੁਆਇਸ਼ ਹੈ, ਅਤੇ ਚਾਹੇ ਰਸਨਾ ਤੋਂ ਆਖੀ ਜਾਵੇ ਮਿੱਠੇ ਬੋਲ, ਝੂਠ ਬੋਲੀ ਜਾਵੇ, ਪਰ ਉਹਦੀਆਂ ਅੱਖਾਂ ਦੱਸਦੀਆਂ ਨੇ। ਕੁਦਰਤ ਨੇ ਅੱਖਾਂ ਇੱਕ ਇਹੋ ਜਿਹਾ ਅੰਗ ਬਣਾਇਆ ਹੈ ਜੋ ਸਾਡੀ ਅੰਦਰਲੀ ਭਾਵਨਾ ਨੂੰ ਪ੍ਰਗਟਾ ਸਕਦੀਆਂ। ਕਿਸੇ ਦੇ ਅੰਦਰ ਈਰਖਾ ਹੈ, ਹੰਕਾਰ ਹੈ, ਵੈਰ ਹੈ, ਨਫ਼ਰਤ ਹੈ ਜਾਂ ਪਿਆਰ ਹੈ, ਅੱਖਾਂ ਤੋਂ ਪ੍ਰਗਟ ਹੋ ਜਾਂਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਉੱਤੋਂ ਉੱਤੋਂ ਭਾਵੇਂ ਮਿੱਠੇ ਵੀ ਕੋਈ ਬੋਲ ਬੋਲੀ ਜਾਵੇ, ਕਹੂੰ ਨਾ ਪੀਜਾ ਸੰਜਮ ਸੁਆਮੀ। ਪਰ ਇਹਨਾਂ ਸਾਧਨਾਂ ਦੇ ਨਾਲ ਵੀ ਕਦੇ ਉਹ ਮਾਲਕ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ, ਫਿਰ ਉਹ ਰੱਬ ਕਿਵੇਂ ਖੁਸ਼ ਹੁੰਦਾ? ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਿਖਮ ਨਾ ਜਾਈ ਲੈਣ ਰਹਾਉ। ਵਾਹਿਗੁਰੂ ਜੀ ਦਾ ਨਾਮ ਜਪਦਿਆਂ ਹੋਇਆਂ ਅਸਲੀ ਮਨ ਨੂੰ ਚੈਨ ਸ਼ਾਂਤੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪੀਸ ਆਫ ਮਾਇੰਡ ਆਖਦੇ ਹਾਂ, ਉਹ ਨਾਮ ਦੁਆਰਾ ਪ੍ਰਾਪਤ ਹੋ ਸਕਦੀ ਹੈ। ਹੋਰ ਦੁਨੀਆ ਦੇ ਲੋਕ ਬਹੁਤ ਤਰ੍ਹਾਂ ਦੇ ਨਾਲ ਉਸ ਮਨ ਦੀ ਚੈਨ ਨੂੰ, ਮਨ ਦੀ ਸ਼ਾਂਤੀ ਨੂੰ, ਅੰਮ੍ਰਿਤ ਦੇ ਸੋਮੇ ਨੂੰ ਭਾਲਦੇ ਨੇ, ਪਰ ਉਸਨੂੰ ਪ੍ਰਾਪਤ ਕਰਨਾ ਬਹੁਤ ਔਖਾ ਹੈ, ਉਹ ਨਹੀਂ ਉਸਨੂੰ ਪ੍ਰਾਪਤ ਕੀਤਾ ਜਾ ਸਕਦਾ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਦੱਸਦੇ ਨੇ, ਬਹੁ ਪ੍ਰਕਾਰ ਖੋਜੈ ਸਭ ਤੱਕ, ਹੋਰ ਕਿਹੜੇ ਕਿਹੜੇ ਤਰੀਕਿਆਂ ਨਾਲ ਲੋਕ ਉਸ ਸ਼ਾਂਤੀ ਨੂੰ ਭਾਲਦੇ ਨੇ। ਜਾਪ ਤਾਪ ਭ੍ਰਮਣ ਬਸਦਾ ਕਰ, ਉਰਦ ਤਾਪ ਲੈ ਗੈਨ, ਕੋਈ ਜਾਪ ਵੀ ਕਰ ਰਹੇ ਨੇ, ਅਸੰਖ ਜਾਪ, ਅਸੰਖ ਪਾਉ, ਅਸੰਖ ਪੂਜਾ, ਅਸੰਖ ਤਪ ਤਾਓ, ਤਿੰਨ ਪ੍ਰਕਾਰ ਦਾ ਤਪ ਹੈ, ਚਾਰ ਪ੍ਰਕਾਰ ਦਾ ਜਪ ਹੈ। ਹਜ਼ੂਰ ਕਹਿੰਦੇ ਨੇ, ਜਾਪ ਤਾਪ ਭ੍ਰਮਣ ਬਸਦਾ ਕਰ, ਕੋਈ ਜਪ ਕਰਦਾ ਹੈ, ਕੋਈ ਹਨੂਮਾਨ ਦਾ, ਕੋਈ ਦੇਵੀ ਦੇਵਤਿਆਂ ਦੇ ਮੰਤਰ ਦਾ ਜਾਪ ਕਰਦਾ ਹੈ, ਅਤੇ ਕੋਈ ਤਾਪ ਤਪ ਕਰ ਰਿਹਾ ਹੈ। ਰਾਜਸੀ, ਸ਼ਾਂਤਕੀ, ਤਾਮਸੀ ਭੇਦ ਕਰਕੇ ਤਿੰਨ ਪ੍ਰਕਾਰ ਦਾ ਤਪ ਹੈ। ਅਤੇ ਭ੍ਰਮਣ ਬਸਦਾ ਕਰ, ਕੋਈ ਬਸਦਾ ਧਰਤੀ ਉੱਤੇ ਭ੍ਰਮਣ ਕਰਦਾ ਹੈ, ਕਈ ਰਮਤੇ ਸਾਧੂ ਨੇ ਉਹ ਧਰਤੀ ਉੱਤੇ ਤੁਰੇ ਹੀ ਫਿਰਦੇ ਨੇ। ਉਰਦ ਤਾਪ ਲੈ ਗਏ, ਕੋਈ ਪੁੱਠਾ ਲਟਕਦਾ ਹੈ, ਅਤੇ ਇਸ ਤਰ੍ਹਾਂ ਦੇ ਬੜੇ ਕਠਿਨ ਤਪ ਦੇ ਵਿੱਚ ਲੈ ਗਏ ਪਾਠ ਇਕੱਠਾ ਮੰਨ ਕੇ, ਵੀ ਉਹ ਇਸ ਤਰ੍ਹਾਂ ਪੁੱਠੇ ਲਟਕਣ ਦੇ ਇਸ ਮਹਾਨ ਕਠਿਨ ਤਪ ਦੇ ਵਿੱਚ ਲੈ ਗਏ ਉਹ ਲੱਗਿਆ ਹੋਇਆ। ਇਹਨਾਂ ਤਰੀਕਿਆਂ ਦੇ ਨਾਲ ਲੋਕ ਸ਼ਾਂਤੀ ਭਾਲਦੇ ਨੇ, ਅਤੇ ਇਹਨਾਂ ਤਰੀਕਿਆਂ ਨਾਲ ਉਹ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਪਰ ਇਸ ਤਰ੍ਹਾਂ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਇਹ ਬਿਦਨਹਿ ਪਤੀਆ ਨੂੰ ਠਾਕੁਰ, ਜੋਗ ਜੁਗਤ ਕਰ ਜੈਨ, ਚਾਹੇ ਕੋਈ ਯੋਗ ਦੀਆਂ ਜੁਗਤੀਆਂ ਵੀ ਅਪਣਾ ਲਵੇ, ਯੋਗ ਦੇ ਅੱਠ ਅੰਗ ਨੇ, ਯਮ ਨੇਮ ਆਦਿਕ, ਅਤੇ ਉਹ ਵੀ ਕਰ ਲਵੇ, ਅਤੇ ਜਿਹੜੇ ਜੈਨ ਧਰਮ ਦੀਆਂ ਜੁਗਤੀਆਂ ਨੇ ਉਹ ਵੀ ਅਪਣਾ ਲਵੇ, ਇਹ ਬਿਦਨਹਿ ਪਤੀਆ ਨੂੰ ਠਾਕੁਰ, ਪਰ ਇਸ ਤਰ੍ਹਾਂ ਵੀ ਰੱਬ ਖੁਸ਼ ਨਹੀਂ ਹੁੰਦਾ। ਭਾਵ ਲੋਕ ਰੱਬ ਨੂੰ ਖੁਸ਼ ਕਰਨ ਦਾ ਯਤਨ ਤਾਂ ਬਹੁਤ ਕਰਦੇ ਨੇ, ਆਤਮਕ ਸ਼ਾਂਤੀ ਪ੍ਰਾਪਤ ਕਰਨ ਦੇ ਲਈ, ਮਨ ਦਾ ਚੈਨ ਪ੍ਰਾਪਤ ਕਰਨ ਦੇ ਲਈ ਬੜੇ ਯਤਨ ਕਰਦੇ ਨੇ, ਪਰ ਕੁਛ ਵੀ ਹਾਸਲ ਨਹੀਂ ਹੁੰਦਾ। ਫਿਰ ਮਹਾਰਾਜ ਇਹ ਕਿਰਪਾ ਕਰਕੇ ਦੱਸੋ ਵੀ ਉਹ ਸ਼ਾਂਤੀ, ਉਹ ਅੰਮ੍ਰਿਤ ਦਾ ਸੋਮਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਿਰਪੈਨ। ਅਸਲੀ ਹਜ਼ੂਰ ਕਹਿੰਦੇ ਨੇ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ, ਅਤੇ ਜਿਹੜਾ ਇੱਕ ਨਿਰਮੋਲਕ ਹੀਰਾ ਹੈ, ਵਾਹਿਗੁਰੂ ਦਾ ਜਸ ਕੀਰਤਨ। ਨਾਮ ਅੰਮ੍ਰਿਤ ਹੈ, ਕੀਰਤਨ ਨਿਰਮੋਲਕ ਹੀਰਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਕੀ ਹੀਰਾ। ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਤਿੰਨ ਪਾਇਓ ਜਿਸ ਕਿਰਪੈਨ, ਉਸਨੇ ਇਹਨਾਂ ਦੋ ਦਾਤਾਂ ਨੂੰ ਪ੍ਰਾਪਤ ਕੀਤਾ ਹੈ, ਅੰਮ੍ਰਿਤ ਨਾਮ ਅਤੇ ਹਰ ਜਸ ਦੇ ਨਿਰਮੋਲਕ ਹੀਰੇ ਨੂੰ, ਜਿਸ ਕਿਰਪੈਨ, ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਈ ਹੈ। ਸਾਧ ਸੰਗ ਰੰਗ ਪ੍ਰਭੇਟੇ, ਨਾਨਕ ਸੁਖ ਜਨ ਰੈਣ। ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਗੁਰਮੁਖੋ, ਸਾਧ ਸੰਗਤ ਦੁਆਰਾ ਵਾਹਿਗੁਰੂ ਦੇ ਨਾਲ ਰੰਗ ਦਾ ਅਰਥ ਹੈ ਪ੍ਰੇਮ ਕਰਨ ਦੇ ਨਾਲ, ਕਿਉਂਕਿ ਕਥਾ ਕੀਰਤਨ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਉਹਦੇ ਨਾਲ ਪ੍ਰੇਮ ਲੱਗਦਾ, ਅਤੇ ਜਦੋਂ ਪ੍ਰੇਮ ਪੈਦਾ ਹੋ ਜਾਵੇ, ਜਿਨ ਪ੍ਰੇਮ ਕੀ ਉਹ ਤਿੰਨ ਹੀ ਭਰਾ ਪਾਇਓ, ਉਹਨਾਂ ਨੂੰ ਰੱਬ ਮਿਲ ਜਾਂਦਾ। ਸਾਧ ਸੰਗ ਰੰਗ ਭਰਾ ਭੇਟੇ, ਸਾਧ ਸੰਗਤ ਦੇ ਵਿੱਚ ਕਥਾ ਕੀਰਤਨ ਸੇਵਾ ਸਿਮਰਨ ਦੁਆਰਾ ਵਾਹਿਗੁਰੂ ਨਾਲ ਪ੍ਰੇਮ ਪੈਦਾ ਕਰਕੇ ਵਾਹਿਗੁਰੂ ਜੀ ਮਿਲਦੇ ਨੇ। ਨਾਨਕ ਸੁਖ ਜਨ ਰਹਿਣ, ਫਿਰ ਉਹਨਾਂ ਨੂੰ ਰਹਿਣ ਦਾ ਅਰਥ ਹੈ ਜ਼ਿੰਦਗੀ ਦੀ ਪੂਰੀ ਰਾਤ ਵਿੱਚ ਉਹਨਾਂ ਗੁਰਮੁਖਾਂ ਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਜਾਂਦਾ, ਅਥਵਾ ਨਾਨਕ ਸੁਖ ਜਨ ਰਹਿਣ, ਉਹਨਾਂ ਦੀ ਸਾਰੀ ਜ਼ਿੰਦਗੀ ਬੜੀ ਸੁੱਖ ਸ਼ਾਂਤੀ ਨਾਲ ਬੀਤਦੀ ਹੈ ਜਿਨ੍ਹਾਂ ਨੂੰ ਨਾਮ ਅਤੇ ਕੀਰਤਨ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੀ, ਆਪਾਂ ਉਹਨਾਂ ਨੂੰ ਸੁਣਿਆ, ਮਨ ਵਿੱਚ ਵਸਾਈਏ, ਤਾਂ ਹੀ ਸਾਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਸੰਗਤਾਂ, ਦਮਦਮੀ ਟਕਸਾਲ ਦੇ ਵਿਦਿਆਰਥੀ, ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਜੋ ਪਿਛਲੇ ਸਮੇਂ ਤੋਂ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਦੇ ਨੇ, ਹੁਣ ਉਹਨਾਂ ਦੀ ਰਸਨਾ ਤੋਂ ਆਪ ਸੰਗਤਾਂ ਗੁਰਬਾਣੀ ਦੀ ਵਿਚਾਰ ਸਰਵਣ ਕਰੋਗੇ। ਦਾਸ ਨੂੰ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਿਰ ਪੈਨ, ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।